ਉਹ ਜਿੱਤਦੇ ਨੇ ਜਿਨ੍ਹਾਂ ਨੇ ਕੁਝ ਆਪਣੀ ਜ਼ਿੰਦਗੀ ਵਿੱਚ ਕੀ ਅਸਲੀ ਤੇ ਆਪਣੀ ਜ਼ਿੰਦਗੀ ਵਿੱਚ ਉਹ ਰਸ ਲੈ ਜਾਂਦੇ ਨੇ। ਰਿਜ਼ਲਟ ਉਹ ਹੁੰਦਾ ਹੈ, ਤੁਸੀਂ ਸਿਆਣੇ ਹੋ, ਤੁਹਾਡੇ ਬੱਚੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ, ਮਿਹਨਤ 2 ਸਾਲ ਕਰੇ 4 ਸਾਲ ਕਰੇ, ਪਰ ਆਨੰਦ ਤੇ ਉਸ ਦਿਨ ਆਉਂਦਾ ਜਿਸ ਦਿਨ ਡਿਗਰੀ ਪ੍ਰਾਪਤ ਹੋ ਜਾਂਦੀ ਹੈ। ਕੀਤੀ ਹੋਈ ਪੜ੍ਹਾਈ ਦਾ ਰਿਜ਼ਲਟ ਮਿਲ ਜਾਂਦਾ ਹੈ। ਮਨੁੱਖ ਜਦੋਂ ਸੰਸਾਰ ਤੋਂ ਤੁਰ ਗਏ, ਜ਼ਿੰਦਗੀ ਭਰ ਕੀਤੀ ਹੋਈ ਸੇਵਾ, ਕੀਤੀ ਹੋਈ ਕੌਮ ਦੀ ਸੇਵਾ, ਕੀਤਾ ਹੋਇਆ ਸਿਮਰਨ, ਸਿੱਖੀ ਧਾਰਨ ਕੀਤੀ ਹੋਈ, ਕੀਤੇ ਹੋਏ ਚੰਗੇ ਕਰਮ ਪਤਾ ਚੱਲ ਜਾਂਦਾ ਹੈ। ਹਰ ਇਨਸਾਨ ਦੇ ਜੀਵਨ ਪਤਾ ਚੱਲ ਜਾਂਦਾ ਹੈ। ਸਰੀਰ ਨੂੰ ਅਟੈਕ ਹੋਇਆ, ਸਿੱਖ ਕੌਮ ਦੇ ਮਹਾਨ ਯੁਗ ਪਲਟਾਓ ਪੁਰਖ ਸੰਜਨੈਰ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਾਹਲੀ ਨਾਲ ਹੌਸਪੀਟਲ ਲੈ ਆਏ ਮੁਕਤਸਰ। ਸਰੀਰ ਤੇ ਕੰਟਰੋਲ ਹੋ ਗਿਆ, ਪਰ ਚੜ੍ਹਾਈ ਕਰਨ ਤੋਂ 4-5 ਦਿਨ ਪਹਿਲਾਂ ਫਿਰ ਛੋਟੇ ਛੋਟੇ ਨਿੱਕੇ ਨਿੱਕੇ ਦੌਰੇ ਪੈਂਦੇ ਸਨ। ਪੈਰਾਲਾਈਜ਼ ਦੇ ਨਾਲ ਹਾਰਟ ਅਟੈਕ ਦੇ ਕਈ ਵਾਰ ਬੋਲਦੇ ਨਹੀਂ ਸਨ। ਸੁਰ ਭਾਈ ਕਹਿਣ ਲੱਗੇ, ਮੇਰੇ ਕੋਲ 2 ਅਵਤਾਰ ਆ ਕੇ ਬੈਠੇ ਰਹੇ ਤੇ ਬਹੁਤ ਚਿਰ ਬੈਠੇ ਰਹੇ। ਪੁੱਛਿਆ ਪਰਿਵਾਰ ਨੇ ਕੌਣ ਸਨ, ਕਹਿੰਦੇ ਜੀ ਨਾਂ ਦੱਸਿਆ ਨਾ ਵੀ ਇੱਕ ਈਸਾ ਸੀ ਤੇ ਇੱਕ ਕ੍ਰਿਸ਼ਨ ਸੀ। ਅਗਲਾ ਦਿਨ ਕਹਿਣ ਲੱਗੇ ਭਾਈ ਬਾਹਰ ਮੈਨੂੰ ਤੁਕਾਂ ਸੁਣਦੀਆਂ ਨੇ ਸੁਖਮਨੀ ਸਾਹਿਬ ਦੀਆਂ, ਪਰ ਮੈਨੂੰ ਪ੍ਰਤੀਤ ਹੋ ਰਿਹਾ ਮੇਰੇ ਸਾਰੇ ਰੋਮਾਂ ਚ ਵਾਹਿਗੁਰੂ ਦਾ ਸਿਮਰਨ ਸੁਣਾਈ ਦੇ ਰਿਹਾ। ਬੜੇ ਸਰਜ ਹੋ ਗਿਆ ਪਰਿਵਾਰ, ਜਿਤਨੇ ਹੋਰ ਬੈਠੇ ਸਨ। ਸਿੰਘਸਾ ਭਾਈ ਜਸਵੀਰ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਸਿਮਰਨ ਜਿਹੜਾ ਹੋ ਰਿਹਾ ਸਾਰੇ ਰੋਮਾਂ ਚੋਂ ਇਹ ਸੁਣਾਈ ਦੇ ਰਿਹਾ। ਕਹਿਣ ਲੱਗੇ ਵੀ ਤੂੰ ਵੀ ਸੁਣ ਲੈ, ਜੋ ਹੀ ਭਾਈ ਸਾਹਿਬ ਨਾਨੇ ਆਪਣੇ ਕੰਨ ਲਾਏ ਅਚਰਜ ਹੋ ਗਏ। ਅਗਲੇ ਦਿਨ ਕਹਿਣ ਲੱਗੇ ਕਿ ਉਹ ਕਦੀ ਦੌਰਾ ਪੈਣਾ ਕਦੀ ਹੋਸ਼ ਆ ਜਾਣੀ। ਕਹਿਣ ਲੱਗੇ ਵੀ ਅੱਜ ਦਸੇ ਗੁਰੂ ਬਹੁਤ ਚਿਰ ਮੇਰੇ ਕੋਲ ਬੈਠੇ ਰਹੇ ਨੇ, ਕਿਉਂਕਿ ਕਹੇ ਕਬੀਰ ਮਿਲ ਅੰਤ ਕੀ ਦੇਣਾ। ਜ਼ਿੰਦਗੀ ਜਦੋਂ ਪੁੱਗ ਜਾਏ, ਜਦੋਂ ਰਿਜ਼ਲਟ ਜ਼ਿੰਦਗੀ ਦਾ ਨਿਕਲ ਜਾਏ, ਜਦੋਂ ਸਰਟੀਫਿਕੇਟ ਮਿਲਦਾ ਹੋਵੇ ਤੇ ਉਦੋਂ ਹੀ ਆਨੰਦ ਹੁੰਦਾ ਹੈ। ਜੀਵਨ ਦੀ ਬਾਜੀ ਜਿਨ੍ਹਾਂ ਨੇ ਜਿੱਤ ਲਈ, ਖੁਸ਼ੀ ਤੇ ਉਹਨਾਂ ਨੂੰ ਹੁੰਦੀ ਹੈ। ਤੇ ਜਦੋਂ ਚੜ੍ਹਾਈ ਕਰਨੀ ਸੀ, ਕਹਿਣ ਲੱਗਿਆ ਮੇਰੀ ਕਿਰਪਾਨ ਕਿਉਂ ਪਰਾਂ ਕਰ ਦਿੱਤੀ ਹੈ। ਪੰਜੇ ਪਿਆਰੇ ਆਏ ਮੇਰੇ ਕੋਲ ਬੈਠੇ, ਮੈਨੂੰ ਕਿਰਪਾਨ ਦਿਓ। ਪਰਿਵਾਰ ਨੇ ਕਿਹਾ ਵੀ ਬਾਬਾ ਜੀ ਗਾਤਰੇ ਤੁਹਾਡੇ ਕਿਰਪਾਨ ਪਾਈ ਹੈ। ਕਹਿਣ ਲੱਗੇ ਨਹੀਂ, ਵੱਡੀ ਕਿਰਪਾਨ ਮੈਨੂੰ ਦਿਓ। ਵੱਡੀ ਕਿਰਪਾਨ ਫੜਾ ਦਿੱਤੀ ਤੇ ਉਹਨਾਂ ਚਿਰ ਉਹ ਕਿਰਪਾਨ ਨਹੀਂ ਛੱਡੀ ਜਿੰਨਾ ਚਿਰ ਉਹਦਾ ਸਰੀਰ ਚੜ੍ਹਾਈ ਨਹੀਂ ਕੀਤੀ। ਇਹੋ ਹੀ ਕਾਰਨ ਉਹਨਾਂ ਦੀ ਕਿਰਪਾਨ ਉਹਨਾਂ ਦੀ ਚਿਖਾ ਦੇ ਨਾਲ ਹੀ ਪਰਿਵਾਰ ਨੇ ਸੰਸਕਾਰ ਦੇ ਰੂਪ ਵਿੱਚ ਕੀਤਾ ਹੈ। ਜਿਨ੍ਹਾਂ ਨੇ ਆਪਣੇ ਜੀਵਨ ਦੀ ਬਾਜੀ ਜਿੱਤ ਲਈ ਹੈ। ਟੈਲੀਫੋਨ ਤੇ ਸਿੰਘ ਸਾਹਿਬ ਨੇ ਮੇਰੇ ਨਾਲ ਗੱਲਾਂ ਕਰ ਰਹੇ ਸਨ। ਕਹਿਣ ਲੱਗੇ ਸਿੰਘ ਸਾਹਿਬ ਜੀ, ਇੰਨੇ ਵਚਨ ਨੇ ਜਿਹੜੇ ਮੈਂ ਕਰ ਨਹੀਂ ਸਕਦਾ ਤੁਹਾਡੇ ਨਾਲ ਟੈਲੀਫੋਨ ਤੇ। ਮੈਂ ਕਿਹਾ ਵੀ ਕੁਝ ਨਾ ਕੁਝ 2-4 ਸ਼ਬਦ ਤੇ ਮੈਨੂੰ ਦੱਸ ਆਹ ਦੋ ਚਾਰ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਹੋਰ ਕਿੰਨੀਆਂ ਕੁ ਹੋਣਗੀਆਂ ਇਹ ਪਰਿਵਾਰ ਨੂੰ ਪਤਾ ਹੈ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਹਰ ਪੱਖ ਤੋਂ ਸੇਵਾ ਸਚਿਆਰ ਹੋ ਕੇ ਕੀਤੀ ਹੋਵੇ, ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਦੇ ਪੋਤਰੇ ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ ਉਹਨਾਂ ਦੇ ਪੀਏ ਨੇ ਤਾਂ ਬਹੁਤ ਚਿਰ ਸੇਵਾ ਕੀਤੀ ਹੈ। ਉਹ ਦੱਸਿਆ ਕਰਦੇ ਸਨ ਕਿ ਬਾਬਾ ਜੀ ਕਹਿੰਦੇ ਮੈਂ ਜ਼ਿੰਦਗੀ ਭਰ ਕਦੇ ਝੂਠ ਨਹੀਂ ਬੋਲਿਆ, 18-18 ਘੰਟੇ ਕਾਰ ਵਿੱਚ ਬੈਠ ਕੇ ਅਸੀਂ ਕਹਿੰਦੇ ਥੱਕ ਜਾਣਾ, ਫਿਰ ਕਹਿਣਾ ਕਿ ਬਾਬਾ ਜੀ ਤੁਸੀਂ ਆਰਾਮ ਕਰ ਲਓ, ਅਸੀਂ ਵੀ ਜਲ ਪਾਣੀ ਅਤੇ ਪ੍ਰਸ਼ਾਦਾ ਛੱਕ ਕੇ ਘੜੀ ਆਰਾਮ ਕਰੀਏ। ਕਹਿੰਦੇ ਕਿ ਨਹੀਂ ਤੁਸੀਂ ਕਰੋ, ਆਪ ਕਾਰ ਵਿੱਚ ਹੀ ਮਾਲਾ ਫਿਰਦੇ ਰਹਿਣਾ, ਥੋੜ੍ਹਾ ਜਿਹਾ ਟੇਢੇ ਹੋ ਕੇ ਆਰਾਮ ਕਰ ਲੈਣਾ। ਬਿਰਧ ਅਵਸਥਾ ਵਿੱਚ ਜਿਸ ਢੰਗ ਦੇ ਨਾਲ ਉਸ ਬਜ਼ੁਰਗ ਨੇ ਸੇਵਾ ਕੀਤੀ, ਭਗਤ ਕਬੀਰ ਜੀ ਕਹੇ ਕਬੀਰ ਮਿਲ ਅੰਤ ਕੀ ਬੇਲਾ, ਗੱਲ ਇੱਥੇ ਸੀ ਚੱਲ ਰਹੀ। ਕਬੀਰ ਜੀ ਅਰਦਾਸ ਕਰਦੇ ਨੇ ਪਾਤਸ਼ਾਹ ਮੈਨੂੰ ਅੰਤ ਸਮੇਂ ਕਿਰਪਾ ਕਰੋ, ਤੁਹਾਡੀ ਦੇਖ ਰੇਖ ਵਿੱਚ ਮੈਂ ਜਾਵਾਂ ਅਤੇ ਮੈਂ ਅੱਜ ਆਵਾਜ਼ ਕੌਮ ਪੇਪਰ ਪੜ੍ਹ ਰਿਹਾ ਸੀ, ਸੰਪਾਦਕੀ ਨੋਟ ਦੇ ਉੱਤੇ ਹੈਡਿੰਗ ਸੀ ਡੰਗੋਰੀ ਫੜਨ ਸਮੇਂ ਸਿੱਖ ਕੌਮ ਦੀ ਸੇਵਾ ਡੰਗੋਰੀ ਦੇ ਰੂਪ ਵਿੱਚ ਕੀਤੀ ਹੈ। ਭਾਵ ਕਿ 85 ਸਾਲ ਦਾ ਬਜ਼ੁਰਗ ਡੰਗੋਰੀ ਤੋਂ ਬਿਨਾਂ ਤੁਰ ਨਹੀਂ ਸਕਦਾ, ਪਰ ਇੱਕ ਬਜ਼ੁਰਗ ਐਸਾ ਹੋਇਆ ਆਪ ਡੰਗੋਰੀ 'ਤੇ ਕੀ ਫਰਮੀ, ਸਿੱਖ ਕੌਮ ਡੰਗੋਰੀ ਦੇ ਆਸਰੇ ਤੁਰਨ ਜੋਗੀ ਹੋ ਗਈ ਸੀ, ਪਰ ਕੋਈ ਡੰਗੋਰੀ ਵਾਲਾ ਮਿਲਦਾ ਨਹੀਂ ਸੀ। ਉਸ ਸਮੇਂ ਸਿੱਖ ਕੌਮ ਦੀ ਡੰਗੋਰੀ ਬਣੀ, ਜਿਸ ਸਮੇਂ ਸਿੱਖ ਕੌਮ 'ਤੇ ਬਹੁਤ ਜ਼ੁਲਮ ਦੇ ਅਨੇਕਾਂ ਰੂਪਾਂ ਵਿੱਚ ਝੱਖੜ ਝੁੜ ਰਹੇ ਸਨ, ਤਾਂ ਮੈਂ ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਸ਼ਬਦ ਸੁਣੇ ਪਰ ਕਿਸੇ ਥਾਂ 'ਤੇ ਉਹਨਾਂ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ, ਅੱਜ ਤੱਕ ਨਹੀਂ ਕੀਤੀ ਉਹਨਾਂ ਨੇ। ਕਦੇ ਤੁਸੀਂ ਸੁਣਿਆ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਨੇ ਕਿਸੇ ਤਰਕਵਾਦੀ ਦੀ ਤਰਕ ਦਾ ਉੱਤਰ ਦਿੱਤਾ ਹੋਵੇ? ਆਪਣੇ ਬਜ਼ੁਰਗ ਦੇ ਨਕਸ਼ੇ ਕਦਮ 'ਤੇ ਉਹ ਤੁਰਨ ਵਾਲਾ, ਕੁਦਰਤ ਨੇ ਪਤਾ ਨਹੀਂ ਪਰਿਵਾਰ ਦੇ ਰੂਪ ਰੇਖਾ ਕੈਸੀ ਬਣਾਈ ਹੈ। ਤਾਂ ਮਹਾਰਾਜ ਆਪਣੇ ਭਾਈ ਕਬੀਰ ਜੀ ਫਰਮਾਉਂਦੇ ਨੇ ਕਹੇ ਕਬੀਰ ਮਿਲ ਅੰਤ ਕੀ ਬੇਲਾ, ਇਹ ਪਾਤਸ਼ਾਹ ਮੈਂ ਅੰਤ ਸਮਾਂ ਤੂੰ ਕਿਰਪਾ ਕਰ ਮੈਨੂੰ ਮਿਲ।
ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ,
ਕਹਿੰਦੇ ਨੇ ਇੱਕ ਸਮਾਂ ਐਸਾ ਆਇਆ ਅਸਲੀ ਭਗਤਾਂ ਦੇ ਜੀਵਨ ਅਤੇ ਸੰਸਾਰੀ ਜੀਵਨ ਦੇ ਵਿੱਚ ਬਹੁਤ ਅੰਤਰ ਹੈ, ਬਹੁਤ ਫਰਕ ਹੈ। ਇੱਕ ਸਮਾਂ ਭਗਤ ਕਬੀਰ ਦੇ ਜੀਵਨ 'ਤੇ ਐਸਾ ਆ ਗਿਆ, ਕਾਸ਼ੀ ਵਿੱਚ ਰਹਿੰਦਾ ਸੀ, ਚੋਰਾਂ ਨੇ ਕਿਸੇ ਵੱਡੇ ਘਰ ਚੋਰੀ ਕੀਤੀ, ਚੋਰੀ ਕਰਕੇ ਜਦੋਂ ਬਾਹਰ ਨਿਕਲੇ ਘਰ ਤਗੜਾ ਸੀ, ਮਗਰ ਤਗੜੇ ਬੰਦੇ ਦੇ ਮਲਾਪੀ ਵੀ ਬਹੁਤੇ, ਚੋਰਾਂ ਨੂੰ ਫੜਨ ਵਾਸਤੇ ਮਗਰ ਨੱਠੇ ਨੇ, ਕੋਈ ਕਿਧਰ ਨੱਠ ਗਿਆ ਕੋਈ ਕਿਧਰ ਨੱਠ ਗਿਆ। ਅਜੀਬ ਘਟਨਾਵਾਂ ਨੇ ਭਗਤਾਂ ਦੇ ਜੀਵਨ ਵਿੱਚ ਜਿਹੜੀਆਂ ਦੁਨੀਆਂ ਦੀਆਂ ਸੋਚਾਂ ਤੋਂ ਸਮਝਾਂ ਤੋਂ ਅਲੱਗ ਹੁੰਦੀਆਂ ਨੇ। ਇੱਕ ਦੁਖੀ ਹੋਇਆ ਚੋਰ, ਕੰਧਾਂ ਟੱਪਦਿਆ ਕਬੀਰ ਦੇ ਘਰ ਆ ਕੇ ਦੁਖੀ ਹੋ ਕੇ ਕਹਿਣ ਲੱਗਾ ਭਗਤ ਜੀ ਜੇ ਅੱਜ ਮੈਨੂੰ ਬਚਾ ਲਾਂ ਤੇ ਮੈਂ ਜ਼ਿੰਦਗੀ ਪਰ ਚੋਰੀ ਨਹੀਂ ਕਰਾਂਗਾ। ਕਬੀਰ ਦੇ ਚਰਨਾਂ ਤੇ ਪਿਆ ਹੋਇਆ, ਇੱਕ ਪਾਸੇ ਮੌਤ ਦਾ ਡਰ ਹੈ, ਪਬਲਿਕ ਨੱਠੀ ਫਿਰਦੀ ਹੈ ਸਾਰੇ ਬਾਜ਼ਾਰਾਂ ਵਿੱਚ। ਕਬੀਰ ਨੇ ਕਾਹਲੀ ਮਾਰਾ ਉਸ ਚੋਰ ਨੂੰ, ਇੱਕ ਬਸਤਰ ਦਿੱਤਾ ਹੈ ਤੇ ਹਦਾਇਤ ਕਰ ਦਿੱਤੀ, ਪ੍ਰੇਮੀਆਂ ਆ ਮੇਰੇ ਸਾਰੇ ਪਰਿਵਾਰ ਦੇ ਜੀਵ ਸੁੱਤੇ ਪਏ, ਕਮਾਲਾ ਵੀ ਸੁੱਤਾ ਹੈ, ਮੇਰੀ ਘਰਵਾਲੀ ਲੋਈ ਵੀ ਪਈ ਹੈ, ਮੈਂ ਬੰਦਗੀ ਵਿੱਚ ਬੈਠਾ ਜਾਗਦਾ ਹਾਂ, ਉਹ ਤੇਰੇ ਮੇਰੇ ਬੱਚੀ ਕਮਾਲੀ ਪਈ ਹੈ, ਕਮਾਲੀ ਦਾ ਵਿਆਹ ਹੋ ਚੁੱਕਿਆ ਹੋਇਆ, ਤੂੰ ਕਾਹਲੀ ਨਾਲ ਆ ਲੈ ਲੀੜਾ ਤੇ ਮੇਰੀ ਬੱਚੀ ਦੇ ਇੱਕ ਪਾਸੇ ਮੰਜੇ ਤੇ ਸੌ ਜਾ। ਪਰ ਹਿੱਲੀ ਨਾ, ਬੱਚੀ ਦੇ ਨਾਲ ਸਵਾਲ ਦਿੱਤਾ ਹੈ। ਹੁਣ ਚੋਰ ਰਾਤ ਦਾ ਸਮਾਂ ਸੀ, ਬਾਹਰ ਨੱਠੀ ਆ ਰਹੀ ਹੈ, ਪਬਲਿਕ ਨੱਠੀ ਜਾ ਰਹੀ ਹੈ, ਇਹ ਪਤਾ ਲੱਗ ਗਿਆ ਵੀ ਕੰਨ ਟੱਪ ਕੇ ਕਬੀਰ ਦੇ ਘਰ ਨੱਠ ਕੇ ਚੋਰ ਗਿਆ ਤੇ ਇੱਧਰ ਉੱਧਰ ਫੇਰ ਨਹੀਂ ਕਿਤੇ ਗਿਆ। ਪਬਲਿਕ ਚਲੇ ਗਈ, ਕਹਿਣ ਲੱਗੇ ਵੀ ਚੋਰ ਇੱਥੇ ਆਇਆ। ਕਬੀਰ ਬੜੀ ਦ੍ਰਿੜਤਾ ਨਿਸ਼ਚੇ ਨਾਲ ਕਹਿਣ ਲੱਗੇ, ਭਾਈ ਵੇਖ ਲਓ ਕਿਤੇ ਚੋਰ ਹੈ। ਕਹਿੰਦੇ ਜੀ ਆ ਕੌਣ ਪਏ ਨੇ? ਕਬੀਰ ਕਹਿਣ ਲੱਗਾ ਵੀ ਉਹ ਮੇਰਾ ਬੱਚਾ ਕਮਾਲਾ ਹੈ, ਆ ਮੇਰੇ ਘਰ ਵਾਲੀ ਹੈ, ਉਹ ਮੰਜੇ ਤੇ ਬੱਚੀ ਪਈ ਹੈ, ਉਹਦੇ ਨਾਲ ਉਹਦਾ ਪਤੀ ਹੈ। ਸਾਰੇ ਘਰ ਦੀ ਤਲਾਸ਼ੀ ਕਰ ਲਓ, ਜਿੱਥੇ ਹੈ ਲੱਭ ਲਓ ਪਈ ਚੋਰ, ਇੱਥੇ ਸਾਧੂਆਂ ਦਾ ਡੇਰਾ, ਇੱਥੇ ਚੋਰਾਂ ਦਾ ਕੀ ਵਸ ਹੈ। ਚਲੇ ਗਏ, ਚੋਰ ਦੀ ਆਤਮਾ ਪਤਾ ਨਹੀਂ ਕਿਤਨੀ ਕੁ ਸ਼ੁਕਰ ਗੁਜ਼ਾਰ ਹੋ ਗਈ ਹੋਵੇਗੀ ਭਗਤ ਕਬੀਰ ਦੇ ਇਹਨਾਂ ਲਫ਼ਜ਼ਾਂ ਤੋਂ ਕਿ ਇਹ ਮੇਰੇ ਬੱਚੀ ਦਾ ਪਤੀ ਪਿਆ ਹੋਇਆ। ਕਈ ਵਾਰ ਕਈਆਂ ਦੀ ਜ਼ਿੰਦਗੀ ਵਿੱਚ ਐਸੇ ਲਫ਼ਜ਼ ਹੋ ਜਾਂਦੇ ਨੇ, ਬੜੇ ਤੋਂ ਬੜਾ ਪਾਪੀ ਵੀ ਹੋਵੇ ਨਾ, ਉਹਦੀ ਜ਼ਿੰਦਗੀ ਇੱਕ ਲਫ਼ਜ਼ ਦੇ ਨਾਲ ਸੁਧਰ ਜਾਂਦੀ ਹੈ, ਬਹੁਤ ਵੱਡੀ ਸੁਧਰ ਜਾਂਦੀ ਹੈ। ਜਿਸ ਵਕਤ ਉਹਦੇ ਕੰਨਾਂ ਵਿੱਚ ਇਹੋ ਹੀ ਅੱਖਰ ਗੂੰਜ ਰਹੇ ਨੇ, ਉਹ ਮੇਰੀ ਬੱਚੀ ਤੇ ਬੱਚੀ ਦਾ ਪਤੀ ਨਾਲ ਪਿਆ ਹੈ। ਹੁਣ ਤੇ ਕੋਈ ਖਤਰਾ ਨਹੀਂ ਸੀ ਨਾ ਉਸ ਚੋਰ ਨੂੰ, ਉੱਠਿਆ ਜੋ ਨੇਤਰਾਂ ਦੇ ਜਲ ਨਾਲ ਕਬੀਰ ਦੇ ਚਰਨ ਧੋ ਦਿੱਤੇ ਨੇ, ਤਾਂ ਜ਼ਿੰਦਗੀ ਉਹ ਚੋਰੀ ਛੱਡ ਗਿਆ, ਬੜੀ ਵੱਡੀ ਬੰਦਗੀ ਵਾਲਾ ਇਨਸਾਨ ਬਣ ਗਿਆ। ਸੁਧਾਰ ਕਰਨ ਦੇ ਕਈ ਤਰੀਕੇ ਨੇ, ਪਰ ਇਹ ਤਰੀਕੇ ਉਹਨਾਂ ਇਨਸਾਨਾਂ ਨੂੰ ਹੀ ਨਸੀਬ ਹੁੰਦੇ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਏ। ਐਸੇ ਜੀਵਨਾਂ ਵਿੱਚ, ਅਨੇਕਾਂ ਗੁਰੂਆਂ ਦੇ ਜੀਵਨ ਵਿੱਚ ਵੀ ਅਨੇਕਾਂ ਘਟਨਾਵਾਂ ਮਿਲ ਜਾਂਦੀਆਂ ਨੇ। ਸਹਿਬ ਸ੍ਰੀ ਗੁਰੂ ਹਰਗੋਬਿੰਦ ਦਾ ਪੈਰ ਸਤਿਗੁਰਾਂ ਦਾ, ਸਿੱਖ ਇੱਕ ਬੜੀ ਬੰਦਗੀ ਵਾਲਾ ਪਿਆਰ ਵਾਲਾ ਭਾਈ ਮਾਧੋ ਜੀ ਹੋਏ। ਇੱਕ ਤੇ ਮਾਧੋ ਸੀ ਨਾ ਜਿਹੜਾ ਕਸ਼ਮੀਰ ਵਿੱਚ ਪ੍ਰਚਾਰਕ ਸੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਇੱਕ ਛੇਵੇਂ ਪਾਤਸ਼ਾਹ ਦਾ ਸਿੱਖ ਵੀ ਭਾਈ ਮਾਧੋ ਹੋਇਆ। ਸਾਧਕ ਸਿੱਖ ਸੀ, ਬੰਦਗੀ ਕਰਨ ਵਾਲਾ ਸਿੱਖ ਸੀ, ਸ਼ਰਨ ਪਾਲਕ ਸਿੱਖ ਸੀ, ਗੁਰੂ ਦੇ ਦਰ ਦਾ ਮਹਾਨ ਸੇਵਕ ਸਿੱਖ ਸੀ, ਤੇ ਕੋਈ ਚੋਰ ਸਿੱਖ ਦਾ ਭੇਸ ਬਣਾ ਕੇ ਉਹਦੇ ਘਰ ਆ ਗਿਆ। ਆਇਆ ਉਦੋਂ ਜਦੋਂ ਬਰਸਾਤ ਹਵਾ ਝੱਖੜ ਝੁੰਦੇ ਨੇ, ਠੰਡੀ ਬੜੀ ਹੈ, ਦਰਵਾਜ਼ਾ ਖਟਖਟਾਇਆ ਹੈ, ਭਾਈ ਮਾਧੋ ਮੈਂ ਮੁਸਾਫਰ ਹਾਂ, ਸਫ਼ਰ ਦੂਰ ਦਾ ਹੈ, ਬਰਸਾਤ ਪੈਂਦੀ, ਰਾਤ ਪੈ ਗਈ, ਕਿਰਪਾ ਕਰ ਮੈਨੂੰ ਘਰ ਥਾਂ ਦੇ, ਕੱਲ੍ਹ ਨੂੰ ਦਿਨ ਚੜ੍ਹੇ ਮੈਂ ਤੁਰ ਜਾਵਾਂਗਾ। ਜੋ ਹੀ ਭਾਈ ਮਾਧੋ ਨੇ दरवाजा खोल गया, दरवाजा खोल दिया, सिख देखिया तो चरनी हाथ लाया, भावे वो चोर भेखी सिख ही सी पर सिख की दृष्टि सतवादी की दृष्टि चोर चोर नहीं दिसदा, उन्हें तो गुरु का स्वरूप दिसदा है। जिस वक्त अंदर लाया रब के पति सती ने सेवा की, रात बिस्तरा दिता, आराम उसने किया है। मैं गल छेती मुकावा, दिन वो तो चोर सी, वो कोई सिख थोड़ा सी, अमृत वेले उठ के नितनेम करदा, पर पति सती ने तो अमृत वेले उठ के नितनेम किया है। दिन ज्यों चढ़ता जा रहा, सपत्नी कह रही पति सिख है ये छेवीं गुरु का, पर अजे हुण तक सुता है। तो माधो सिख ने झाड़ पाई इस पत्नी ने, ते तो गुरु के सिख ते शंका कर दी है, पता नहीं किन्ना क चिर का थका होगा, जे नहीं उठिया ते ए तेरे विच हंकार है कि ना उठ के नितनेम करने वाली है। तो सिख ते शंका कीती, पति सती ने छेवें पातशाह दे सामने अरदास कीती कि असीं बहुत वड्डी गलती कीती है। सिख उठिया, इशनान करवाया, उतरन लगा। आखिरकार चोर जिहड़े हुंदे ने उन्हां दा बोल चाल भी एक बहुत वड्डा ठगी वाला हुंदा है। एक चोर है, एक डाकू ने, एक ठग ने। ठग जिहड़े ने उह मिठी बोली बोल के भरमा लैंदे ने, तुरन दा बहाना लाया, उन्हें पता सी कि सिख ने तुर नहीं देना। कुदरत जदों ढोर ढोंदी है, घर चो कुछ घ्यो जां होर राशन मुक्का सी, सपत्नी कहन लगी मैं प्रशादा काली नाल तैयार कर दियां, कुछ चीजा मुक्कियां ने दुकान तो तू लाया। ते माधो ने, भाई माधो कहन लगा सिखा भोजन छके तो बिना ये गुरु का घर है, पदार्थ गुरु का है, सिख तू गुरु का है, तू घर का मालक है, मेरा तो कुछ भी नहीं है। ते गुरु का सिख मेरे घर भुखा तुर जाए, मैं समझा गया गुरु भुखा चलिया गया भोजन तो बिना। प्यार से वो भोजन लैन अपने कुछ राशन लैन चलिया गया। काली नाल आखिरकार यह सरदा पुजदा, पति सती सी, पदार्थ है सी घर। पिछले समय च इस्त्रियां नूं सोना गहने प्यारे हुंदे ने, गहने सी, चोर ने वसा के उस दी पत्नी दे सिर विच ऐसा डंडा मारिया, उत्थे बेहोश होके खत्म हो गई। जितने उहदे गहने सन सारे काली दे नाल लपेट लए, पर हुण एक पासे ओ इस्त्री मर गई काली नाल लठदा है, दूजे पासे तो जदों तुरिया जा रहा ते अगो भाई माधो जिहड़ा सी ओ घिओ ते कुछ चीजां वस्तुआं जिन्नी इक घर च कमजोरी सी लै के आ रहे है। सामने ओ ते कहिंदा भी मैं प्रशादे वास्ते सपत्नी नूं कह रहा है, ओ त्यार कर रही है, तू काली नाल तुर पिया हो। ओ हुण खिचदा है, तगड़ा भाई माधव भी सी यत्न कर दिया सिखा मैं प्रशाद छके तो बिना जान नहीं देना। दो कट्ठे होए, चार कट्ठे होए, वो कह रहे हैं तू वारी प्रशाद छकना, उन्हें पता सी कि मैं ऐसा कर्म करके आया। हम पंजा सत्तां दे अगे कोई पेश नहीं सी जाती, वापस भाई माधव चलिया गया चोर नूं लेके। ज्यों दरवाजा खोलिया ते चोर ने गिड़गड़ा के भाई साहब के चरणा ते मत्था टेकिया, कहन लगा मैं तेरी इस पत्नी का कातल हाँ, मैनू जो खुशी सजा दे। उन्हें देखिया कि यह तो कम होर हो गया, यह तो चोर सी, पर कितनी अजर शक्ति है, कितनी सिख का सिदक है। उहदे ते वस्त्र पाया कि जो हो गया हुण यह हुण मुड़दां दे है नहीं, पर गुरु का सिख घर तो भुखा ना जाए। आप प्रसाद बनाया है, जितने गहने सन किया भी आ सारे ले जा, कोई गल नहीं। चलिया गया सिदक दिली नाल उन्हों तोरे है भी जो रजास ही हो गई, पर जेड़ा चोर बन के आया कातल तक पहुंच गया वह ज्यों ज्यो तुरया जा रहा है अपने कीते ते झोरे विच झुर रहा है, बहुत दुखी है। पछतावे विच उहदे कोलों 24 घंटे नहीं निकले, बड़ा पछतावे विच है, बहुत दुख विच है, इत्थों तक दुख विच हो गया। ना उहनूं हुण नींद है, ना उहनूं भुख रही, नेत्रा तो जल जा रहे है कि मैं अपनी जिंदगी विच कर की बैठा हाँ, बहुत झोरे चुड़दा है। कुछ दिनों बाद ही वक्त तो दुखी हो गए है, एवं प्रतीत हो रहा है कि जिस तरह एक कमला हो गया तो सारा पदार्थ लेके अनुभव कर लिया तो हुण मैं छेवें गुरु के कोल पहुंच जावा तो मैं आप अकबाली होके कहां कि जो मैंने सजा पाछा दो तो मैं वह सजा भुगतागा। उधर मेरा अगों छेवें पातशाह तुरे आ रहे, छेवें पातशाह के घोड़े के सन्मुख नमस्कार करके गुरु के चरणों से रोई जा रहा, कह रहा पातशाह मैनू ओ कुत्ते की मौत मारो जिहड़ी दुनिया से किसी पापी नू ना मारी, घोड़े दे सुमां नाल मेरा शरीर खत्म कर दियो। आ गहनियां वास्ते भाई माधो दी सुपत्नी नू पातशाह मैं पापी ने कतल कीता है, मार किया है, अजे थोड़े दिनों की गल है। जो ही छेवें पातशाह ने सुनिया, जो गुरदे दे सिखां ने सुनिया कि तू भाई माधो दी सुपत्नी नू कतल कर आया है, सेवा की पुंज स्त्री को कतल कर आया है, गुरु नानक की प्यारी ते श्रद्धा वाली इन्नी निश्चय वाली उस स्त्री को कतल कर आया है, तेन को धरती थान दे दिता धरती के तेरे वास्ते, ते हुण ये हद तो वध दुख नाल पुकार कर रहा है। अजे छेवें पातशाह महान उस स्त्री की सिफत कर रहे सन, धन गुरु नानक धन उन्हों की सिक्खी है, तो इन्ने एक समय में भाई माधो जी आ गए। भाई साहब भाई वीर सिंह ने लिखे गुरसिख क्यारी विच भाई माधो ने वेख के छेवें पातशाह कंठ न लाया है, भाई माधो तू इस चोर में फड़ाया क्यों ना, इस कातल में क्यों ना फड़ाया, तो कितना निश्चा सी भाई माधो का। कहन लगा पातशाह जे मैं फड़ा देंदा शरीर इत्थे खत्म हो जाना सी, क्योंकि सदा तो मौत दी होनी सी ना, ते आत्मा इहदी सारियां जोनां विच कदी किसे जोन विच मरदी रही, कदी किसे जोन विच मरदी रही, ते फायदा तो कोई ना होया। सुपत्नी मेरी ते खत्म हो ही गई सी, पर इहदी कल्याण किस तरह होनी सी, शरीर इत्थे खत्म हो जांदा आत्मा जूना च यह भी भड़कती फिरदी, तो रिजल्ट की निकलता। छेवें पातशाह इन्हें सिखी का रोग तुहाडा धारण किया, पता नहीं कहिंदा कि मेरे मन में उदो की आ गई कि इहदी आत्मा जे पाप वाली है ना वह मुक्त हो जाए, किस ना हो। पातशाह भावें यह भेख करके ही सिख बनिया है, चोर सी ठग सी, पर है तो सिख सी ना तुहाडा। मैं इहदे विच जिहड़ी आत्मा सी ना उहदी कल्याण करन वास्ते मैं सारा कुछ कीता है, अजर विचार नाल मैं प्रसाद दिता है बना के संस्कार कर दिता, पी अचानक चढ़ाई कर गई है, उन्हां समय च कौन इहनूं बहुती दस पुछ करदा है। गरीब नवाज सतगुरु कृपा करो कि चोर सिख दा रूप सी इहदी आत्मा नूं गरीबन वाले सतगुरु कल्याण कर दिओ। अज इहदी आत्मा झोरे नाल इन्नी निर्मल हो चुकी है, इहदा रूप तुसीं आप ही देख लिया। छेवें पातशाह कहण लगे धन सिखा तेरी सिखी एडी वड्डी पाप आत्मा दे चोर नूं भी उहदी आत्मा नूं भी तू कल्याण करदा, सिख कितना बड़ा परोपकारी है। इसे करके भाई साहब भाई गुरदास जी ने लिखे है, गुण किए गुण किए अवगुण सब को अवगुण कीते गुण तोहे बन आयो है। हे परिपूर्ण परमेश्वर भाई साहब भाई गुरदास जी ने लिखे, जे कोई गुण करता है तो ओदे ते परोपकार सारे करते ने, पर कोई अवगुण करने वाले ते परोपकार न करने वाला कौन है? पाछा तेरा सिख है या तेरा स्वरूप है? हे वाहिगुरु तू महान बख्श। भगत कबीर जी दी इस घटना का जब पता चलिया ना कि इन्हें अपनी बची दे नाल चोर नु सुहाया सी, ते फिर लोगों च बदनामी शुरू हो गई। बदनामी जिहड़ी सी उहदा उत्तर हुण कबीर जी बड़े प्यार नाल जिवें मर्जी नाल बाणी च दिंदे ने। समा सफल संपूर्ण हो गया, चलो थोड़े जिहे अखरां ते मैं यतन करांगा। गौरी गौरी कबीर जी, जब हम हो एक एक कर जाने। कबीर जी को चार दिन पर कभी महान काशी विच नहीं गया सी। कबीर ने की कीता, चोर ने अपने जवाई बना लिया, अपनी बची के नाल सवाह लिया। तो कबीर जी कहते हैं, हे परिपूर्ण परमेश्वर, जब मैं ये अनुभव कर लिया, जब हम हो हम एक एक कर जाने, जदों मैं एक चोर विच भी साध विच भी तेनू सारिया रूपों में मैं एक ही जान लिया, तो फिर लोग केड़े ने? जदों मैं तेनू यह ही अनुभव कर लिया तो तू ही सारिया रूपों में है।
तब लोगे काहे दुख मानिया,
तो हे परिपूर्ण परमेश्वर, फिर लोगों ने दुख काहे वास्ते मानिया? ये लोग क्यों दुखी ने? क्यों मेरे को शिकवा शिकायत कर दे?
हम अपते अपनी पत खोई।
जदों सियाने सियाने समाज के लोग कबीर के घर आए, कहंदे तू तो बेइज्जती का जीवन जी रहा है, तेरी भी कोई इज्जत है? चोर ने तो अपना जवाई बना लिया, तो सारे शहर में तेरी निंदा हो रही है। तो भगत कबीर जी कहते ना, हम अपत है। कहन लगे कि मैं अपत है, बेइज्जत है ना, मेरी कोई पत नहीं, तो हम अपत अपने पत सही। तो हे नगर दे, हे काशी दे लोगो, जे मेरी बेइज्जती हो रही है तो ये मेरी हो रही है, अपनी पत खोई, मैं अपनी ही बेइज्जती करवा रहा ना, तुहाडा तो मैं कुछ नहीं बिगाड़ रहा।
हमारे खोज परो मत कोई।
भाई गल यह है, क्यों तुसी दुखी होंगे? जे मियादरी बेइज्जती मेरी हो रही है तो तुसी मेरे खोज परो मत कोई। मेरे इस बेइज्जती के राह कोई मेरी सिक्ख्या के ना चलो, मैं कह तुम्हें कहना भी तुम मेरे को आकर सिक्ख्या ग्रहण करो, जिहड़ा रस्ता मैं अख्तियार किया है वह तुम अख्तियार करो।
हाओ हम मंदे मंदे मन माही।
काशी के लोगो, जे मैं मंदा हाँ तो अपने मन में ही मंदा हाँ, तुहानू तो नहीं, तुम तो नहीं मंदे, तुम तो सारे दुध धोते हो। मंदा तो मैं ही हाँ, हम मंदे मंदे मन माही, मैं अपने मन में ही मंदा
हूं। पात कहूं सो नहीं।
तुम भाई अपने घर का जाके काम करो, मेरी तुहाडे नाल सांझ पत पत भी सांझ कादी है। जब मैं बेपता ही हो गया, बेइज्जती हो गया, तुम पत वाले हो, रखो अपनी पत नाम के अपने घर काम करो।
पत पत ताकि नहीं लाज।
पत इज्जत ते अपत बेइज्जती, ताकि नहीं लाज, कहने तो मैंने कोई परवाह नहीं। इस संसार की पत किस तरह बनी है ते बेपति किस तरह नहीं दी है? संसार के जी लोक विचार है ना, कि पाप किस तरह रखी जाए ते बेइज्जती किस तरह होंगी है? मैंने कहते ने इन्हों दोनों चीजों की कोई परवाह नहीं।
तब जानोगे जब उगड़े गोपाज।
काशी के लोग, ਇਹ ਪਤਾ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਚੱਲੇਗਾ ਕਿਹਦੀ ਉਹ ਸੰਸਾਰ ਵਿੱਚ ਪਤ ਰਹਿੰਦੀ ਹੈ ਅਤੇ ਕਿਹੜਾ ਇਹ ਆਪਣੇ ਜਨਮ ਦੇ ਵਿੱਚ ਪਤ ਲੁਹਾ ਕੇ ਇੱਥੋਂ ਜਾਂਦਾ ਹੈ। ਜੋ ਮੈਂ ਕੀਤਾ ਇਹੋ ਜਿਹਾ ਮੈਂ ਚੋਰ ਨੂੰ ਆਪਣਾ ਜਵਾਈ ਬਣਾ ਲਿਆ, ਪਰ ਇੱਕ ਚੋਰ ਦੇ ਜੀਵਨ ਨੂੰ ਸੁਧਾਰ ਦੇਣਾ ਇਹ ਵਾਹਿਗੁਰੂ ਦੀ ਦਰਗਾਹ ਵਿੱਚ ਪਤਾ ਹੋਵੇਗਾ ਕਿ ਮੇਰੀ ਇਹਦੇ ਨਾਲ ਪਤ ਰਹੀ ਹੈ ਕਿ ਬੇਇੱਜ਼ਤੀ ਹੋਈ ਹੈ। ਸੰਸਾਰ ਦੇ ਲੋਕਾਂ ਦੇ ਇਹ ਪਤਾ ਚੱਲੇਗਾ ਤੁਹਾਡੀ ਸੰਸਾਰ ਵਿੱਚ ਜਿਹੜੀ ਤੁਸੀਂ ਜਿਹੜੀ ਨਿੰਦਿਆ ਕਰ ਰਹੇ ਹੋ ਨਾ, ਇਹ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਪਤਾ ਚੱਲੇਗਾ ਕਿ ਕਿਹਦੀ ਪਤ ਰਹਿੰਦੀ ਹੈ ਤੇ ਕਿਹਦੀ ਬੇਇੱਜ਼ਤੀ ਹੁੰਦੀ ਹੈ।
ਕਹੋ ਕਬੀਰ ਪਤ ਹਰ ਪਰਵਾਨ,
ਕਬੀਰ ਜੀ ਕਹਿੰਦੇ ਨੇ ਆਕਾਸ਼ੀ ਦੇ ਲੋਕੋ ਪਤ ਉਹ ਹੈ ਜਿਹੜੀ ਪਤ ਹਰੀ ਪਰਮੇਸ਼ਰ ਨੂੰ ਪ੍ਰਮਾਣ ਹੋ ਜਾਏ ਤੇ ਜਿਹੜੀ ਪਤ ਕਿਸੇ ਹਾਲ ਵਿੱਚ ਸ਼ਰਾਬ ਬੱਚੇ ਦਾ ਵਿਆਹ ਹੋਵੇ ਤੇ ਪਤ ਰੱਖਣ ਵਾਸਤੇ ਆਪਣਾ ਨੱਕ ਰੱਖਣ ਵਾਸਤੇ ਉੱਥੇ ਤੇ 5000 ਦੀ ਸ਼ਰਾਬ ਪਿਆਲਦੀ ਹੋ, ਬੱਕਰੇ ਵੱਧ ਵੱਧ ਖਵਾ ਦਿਓ ਵੀ ਜੇ ਪਤ ਨਹੀਂ ਰਹਿੰਦੀ ਇਹ 5-7 ਫੈਕਟਰੀ ਨਾ ਮਾਲਕ ਹੈ ਇਹਦੀ ਪਤ ਨਹੀਂ ਰਹਿੰਦੀ। ਜੇ ਕਹੀਏ ਨਾ ਭਾਈ ਜੀ ਨੇ ਗੁਰੂ ਕੇ ਦਰਬਾਰ ਵਾਸਤੇ ਪ੍ਰਬੰਧ ਕਮੇਟੀ ਆਈ ਆ ਤੇ ਤੂੰ ਇਸੇ ਘੱਟੋ ਘੱਟ 1000 ਰੁਪਏ ਭੇਜੇ, ਫਿਰ ਇਹਦੀ ਅੱਖਾਂ 'ਚ ਵੇਖੋ ਕਿਸ ਤਰ੍ਹਾਂ ਦਾ ਵਿਚਾਰ ਆਉਂਦਾ। ਪਤਾ ਵਾਹਿਗੁਰੂ ਦੀ ਦਰਗਾਹ ਵਿੱਚ ਪਤਾ ਚੱਲੇਗਾ ਵੀ ਕਿਹਦੀ ਪਤ ਰਹਿੰਦੀ ਹੈ।
ਸ੍ਰੀ ਅਰਜਨ ਗੁਰੂ ਅਰ ਸ੍ਰੀ ਹਰਗੋਬਿੰਦ ਹਰੀ ਰਾਏ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨੀ ਅਰਬਿੰਦ ਜਿਸਮੈਂ ਅੰਮ੍ਰਿਤ ਨਾਮ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਨਾਨਕ ਪਰਸ਼ੋਤਮ ਪਰੰਪਰਾ ਵਰਨਾਥ ਜੁਗਲ ਚਰਨ ਮਮ ਬੰਦਨਾ ਤਰ ਪਰ ਤਰ ਕਰਮਾਤ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹੂੰ ਕਰੀ ਵਖਿਆ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ, ਜਨਮ ਹੈ ਅਗਨ ਉੱਠੀ ਅਧਕਾਏ।
ਦੋ ਜਹਾਨ ਮਾਲਕ ਰਾਜਾ ਨਰਾਜ ਹਨਾਨ ਭਾਨ ਦੇਵਾਨ ਦੇਵ ਸਰਵਰੇ ਕਾਨਾਦ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਸਾਹਿਬ ਸੰਗਤ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰਫਤਿਹ ਪਿਆਰ ਨਾਲ ਸਾਂਝੀ ਕਰੀਏ। ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਭਾਗਾਂ ਵਾਲਾ ਸਮਾਂ ਹੋਇਆ ਕਰਦਾ ਹੈ ਜਦੋਂ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਵਿਚਾਰ ਗੁਰੂ ਦਾ ਉਪਦੇਸ਼ ਕੀਰਤਨ ਰਾਹੀਂ ਕਥਾ ਰਾਹੀਂ ਸਰਵਣ ਕਰੇ। ਸ਼ਾਮ ਦੇ ਜੀਵਾਨ ਵਿੱਚ ਰਹਿ ਰਾਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਗੁਰੂਆਂ ਨੇ ਅਪਾਰ ਬਖਸ਼ਿਸ਼ ਕੀਤੀ, ਮਿਹਰ ਕੀਤੀ, ਸਿੱਖ ਨੂੰ ਸਿੱਖ ਦੀ ਕਲਿਆਣ ਕਰਨ ਵਾਸਤੇ ਮਹਾਨ ਗੁਣਾਂ ਦੀ ਦਾਤ ਅਲਾਹੀ ਬਾਣੀ ਦਿੱਤੀ ਹੈ। ਧੰਨ ਧੰਨ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਸਮੇਂ ਸਿੱਖ ਨੂੰ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਦੀ ਦਾਤ ਦਿੱਤੀ, ਜਿਹੜੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਜੰਮਣ ਤੇ ਮਰਨ ਦੀ ਨਿਵਿਰਤੀ ਕਰਨ ਵਾਲੀ ਹੈ। ਪੰਜ ਬਾਣੀਆਂ ਦਾ ਨਿਤਨੇਮ ਕੀਤਾ ਹੈ, ਚਾਰ ਦਾ ਨਹੀਂ ਕੀਤਾ, ਛੇ ਜਾਂ ਸੱਤ ਦਾ ਨਹੀਂ ਕੀਤਾ। ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਨੌਵਾਂ ਗੁਰੂਆਂ ਦੇ ਦਿੱਤੇ ਹੋਏ ਉਪਦੇਸ਼ ਨੂੰ ਸਮੁੱਚੇ ਗੁਰਸਿੱਖੀ ਦੇ ਨਿਯਮਾਂ ਨੂੰ ਸੰਪੂਰਨਤਾ ਦੇਣੀ ਸੀ, ਗੁਣਾਂ ਦੀ ਮਾਲਾ ਨਿਯਮਾਂ ਦੀ ਮਾਲਾ। ਅਖੀਰ ਨੂੰ ਕਲਗੀਧਰ ਪਾਤਸ਼ਾਹ ਨੇ ਉਸ ਗੁਣਾਂ ਦੀ ਮਾਲਾ ਵਿੱਚ ਮੇਰੂ ਮਣਕਾ ਤੇ ਬਣਾਉਣਾ ਹੀ ਬਣਾਉਣਾ ਸੀ। ਕਲਗੀਧਰ ਪਾਤਸ਼ਾਹ ਨੇ ਅਮਰ ਦੀ ਦਾਤ ਵਿੱਚ ਸੰਪੂਰਨਤਾ ਦੀ ਮੇਰੂ ਮਣਕੇ ਦੀ ਦਾਤ ਦਿੱਤੀ ਅਤੇ ਸਿੱਖ ਨੂੰ ਹਦਾਇਤ ਕਰ ਦਿੱਤੀ। ਸਿੱਖਾ, ਆਹ ਜੋ ਪੰਜ ਬਾਣੀਆਂ ਦਾ ਪਾਠ ਕੀਤਾ ਹੈ, ਇਹ ਤੇਰੀ ਜ਼ਿੰਦਗੀ ਦਾ ਮੇਰੂ ਮਣਕਾ ਹੈ। ਗੱਲ ਯਾਦ ਰੱਖ, ਸਿੱਖਾ, ਸੰਸਾਰ ਵਿੱਚ ਝਗੜਾ ਹੀ ਪੰਜਾਂ ਦਾ ਹੈ, ਨਾ ਚਾਹੁੰ ਦਾ ਝਗੜਾ ਹੈ, ਨਾ ਸ਼ਿਹਾਂ ਦਾ ਝਗੜਾ ਹੈ। ਜਦੋਂ ਤੋਂ ਸੰਸਾਰ ਬਣਿਆ ਝਗੜਾ ਹੀ ਪੰਜਾਂ ਦਾ ਹੈ। ਭਗਤ ਬੰਦਗੀ ਕਰਦਿਆਂ ਇਹਨਾਂ ਪੰਜਾਂ ਨਾਲ ਹੀ ਝਗੜਾ ਕਰਦੇ ਰਹੇ ਨੇ। ਇੱਕ ਗੱਲ ਯਾਦ ਰੱਖੀਏ, ਜੋ ਇਨਸਾਨ ਸੱਤਵਾਦੀ ਹੈ, ਭਾਵ ਕਿ ਜਿਸ ਇਨਸਾਨ ਦੇ ਹਿਰਦੇ ਵਿੱਚ ਕੁਝ ਕਣੀ ਸੱਚ ਬੋਲਣ ਦੀ ਹੈ ਕਿ ਮੈਂ ਜ਼ਿੰਦਗੀ ਵਿੱਚ ਸੱਚ ਬੋਲਣਾ ਹੈ, ਅਵਸ਼ ਉਹ ਸੰਘਰਸ਼ਵਾਦੀ ਹੋਵੇਗਾ। ਅਵਸ਼ ਸੰਘਰਸ਼ ਕਰੇਗਾ। ਭਗਤ ਸੱਤਵਾਦੀ ਤੇ ਸੰਘਰਸ਼ ਕੀਤਾ। ਭਗਤ ਕਬੀਰ ਜੀ ਨੇ ਗੁਰਬਾਣੀ ਵਿੱਚ ਅੱਖਰ ਲਿਖ ਦਿੱਤੇ, ਇਹ ਸੰਸਾਰ ਦੇ ਸੱਤਵਾਦੀ, ਕਹੋ ਕਬੀਰ ਪੰਚ ਕੋ ਝਗੜਾ, ਮੇਰਾ ਪੰਜਾਂ ਨਾਲ ਹੀ ਝਗੜਾ ਰਿਹਾ। ਝਗੜਤ ਜਨਮ ਗਵਾਇਆ, ਝਗੜਾ ਕਰਦਿਆਂ ਮੈਂ ਬਤੀਤ ਕੀਤਾ ਕਿਹਨਾਂ ਨਾਲ, ਪੰਜਾਂ ਨਾਲ ਝਗੜਾ ਕਰਦਿਆਂ। ਕਲਗੀਧਰ ਪਾਤਸ਼ਾਹ ਨੇ ਹਦਾਇਤ ਕਰ ਦਿੱਤੀ, ਸਿੱਖਾ, ਖਾਲਸਾ ਸੋ ਜੋ ਕਰੇ ਨਿਤ ਜੰਗ। ਮੇਰਾ ਖਾਲਸਾ ਸਿੱਖ ਉਹ ਹੈ ਨੇਤਾ ਪ੍ਰਤੀ ਜੰਗ ਕਰੇ। ਸਾਡੀ ਬਦਕਿਸਮਤੀ, ਬਾਹਰ ਝਗੜਿਆਂ ਨੂੰ ਅਸੀਂ ਤਰਜੀਹ ਦਿੱਤੀ, ਕਦੀ ਮਨ ਨਾਲ ਝਗੜਾ ਨਹੀਂ ਕੀਤਾ। ਐਵੇਂ ਵੀ ਕਹਿ ਲਈਏ, ਸਿੱਖ ਕੌਮ ਵਿੱਚ ਬਾਹਰ ਉਹਨਾਂ ਇਨਸਾਨਾਂ ਦੇ ਝਗੜੇ ਨੇ ਜਿਨ੍ਹਾਂ ਨੇ ਆਪਣੇ ਮਨ ਵੱਲ ਨਹੀਂ ਵੇਖਿਆ, ਮਨ ਤੇ ਕਾਬੂ ਨਹੀਂ ਪਾਇਆ। ਗੁਰਬਾਣੀ ਵਿੱਚ ਗੁਰੂ ਦੀ ਹਦਾਇਤ ਹੈ, ਸਿੱਖਾ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ ਹੈ। ਝਗੜਾ ਕਰਨਾ ਤੇ ਮਨ ਨਾਲ ਕਰ, ਇਹ ਮਨ ਅੰਮ੍ਰਿਤ ਵੇਲਾ ਕਿਉਂ ਗੁਵਾਰਿਆ, ਇਹ ਕਿਉਂ ਨਹੀਂ ਅੰਮ੍ਰਿਤ ਵੇਲੇ ਉੱਠਦਾ। ਮਨ ਨਾਲ ਝਗੜਾ ਕਰ, ਇਹ ਚੰਗੀ ਕਿਰਤ ਕਿਉਂ ਨਹੀਂ ਕਰਦਾ। ਸਿੱਖਾ ਮਨ ਨਾਲ ਝਗੜਾ ਕਰ, ਜਿਸ ਗੁਰੂ ਨੇ ਇਤਨੀਆਂ ਦਾਤਾਂ ਬਖਸ਼ੀਆਂ, ਉਸ ਗੁਰੂ ਦੇ ਕਿਉਂ ਨਹੀਂ ਅੰਮ੍ਰਿਤ ਵੇਲੇ ਹਰ ਰੋਜ਼ ਤੇ ਹਰ ਰੋਜ਼ ਸ਼ਾਮ ਦੇ ਦਰਸ਼ਨ ਕਰਦਾ। ਕਰਗੀ ਪਰਮਾਰਾਜ ਜੀ ਨੇ ਇੱਕ ਹਦਾਇਤ ਕਰ ਦਿੱਤੀ, ਪੰਜ ਬਾਣੀ ਦਾ ਪਾਠ, ਸਿੱਖ ਹਰ ਰੋਜ਼ ਇਹਨਾਂ ਪੰਜਾਂ ਨਾਲ ਝਗੜਾ ਕਰੇ। ਤੇ ਮਹਾਰਾਜ ਨੇ ਇੱਕ ਸਿਧਾਂਤ ਦਿੱਤਾ ਹੈ, ਭਾਈ ਕਬੀਰ ਜੀ ਨੇ ਨਿਮਰਤਾ ਦੇ ਅੱਖਰ ਲਿਖਦਿਆਂ ਇਹ ਕਹਿ ਦਿੱਤਾ ਵੀ ਮੈਂ ਝਗੜਾ ਕਰਦਿਆਂ ਕਰਦਿਆਂ ਜਨਮ ਬਤੀਤ ਕਰ ਦਿੱਤਾ ਹੈ, ਪਰ ਕਲਗੀਧਰ ਪਾਤਸ਼ਾਹ ਆਪਣੇ ਪਰਮੇਸ਼ਰ ਤੇ ਭਰੋਸਾ ਰੱਖ ਕੇ ਕਹਿ ਰਹੇ ਨੇ ਜਨਮ ਬਤੀਤ ਨੇ ਸਿੱਖਾ ਕਰਨਾ, ਇਸ ਸੰਸਾਰ ਚ ਪੰਜਾਂ ਤੋਂ ਜਿੱਤ ਕੇ ਜਾਣਾ, ਨਿਸ਼ਚੇ ਕਰੇ ਆਪਣੀ ਜੀਤ ਕਰੋ। ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਕੰਮ ਦਾ ਫਰਨਾ ਤੇਰੇ ਵਸ ਰਹੇ। ਜਾਪ ਸਾਹਿਬ ਦਾ ਪਾਠ, ਜਿਸ ਜਾਪ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਨੇ ਪਰਮੇਸ਼ਰ ਦੇ 900 ਨਾਂ, ਜਿਹੜਾ ਸਿੱਖ ਅੰਮ੍ਰਿਤ ਵੇਲੇ ਜਾਪ ਸਾਹਿਬ ਦਾ ਪਾਠ ਕਰ ਲਏ, ਉਹ 900 ਵਾਰ ਅੰਮ੍ਰਿਤ ਵੇਲੇ ਪਰਿਪੂਰਨ ਪਰਮੇਸ਼ਰ ਦੇ ਸਨਮੁਖ ਨਮਸਕਾਰ ਕਰੇਗਾ, ਤੇ ਨਮਸਕਾਰ ਕਰਨ ਵਾਲੇ ਦਾ ਮਨ ਨੀਵਾਂ ਹੋ ਜਾਂਦਾ ਹੈ। ਤੁਸੀਂ ਸ਼ਰਧਾ ਵਿੱਚ ਜਦੋਂ ਨਮਸਕਾਰ ਕਰਦੇ ਹੋ, ਅਵਸ਼ ਮਨ ਨੀਵਾਂ ਹੁੰਦਾ ਹੈ। ਮਨ ਵਿੱਚ ਹਰ ਸਿੱਖ ਦੇ ਪ੍ਰਾਰਥਨਾ ਹੁੰਦੀ ਹੈ, ਲਫ਼ਜ਼ ਭਾਵੇਂ ਅਲੱਦਾ ਅਲੱਦਾ ਜਿਤਨੇ ਸਰੋਤੇ ਬੈਠੇ ਨੇ, ਕੋਈ ਕਹੇ ਵੀ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਸਰੀਰ ਅਰੋਗ ਹੋਵੇ, ਭਾਵ ਕਿ ਲਫ਼ਜ਼ਾਂ ਦੀ ਤਰਜਮਾਨੀ ਤੇ ਅਲੱਦਾ ਅਲੱਦਾ ਹੈ, ਪਰ ਸਾਰਿਆਂ ਦੇ ਲਫ਼ਜ਼ਾਂ ਦਾ ਸਮੁਦਾਰ ਨਿਮਰਤਾ ਹੈ। ਨਮਸਕਾਰ ਕਰਨ ਵਾਲਾ ਹੀ ਨਿਮਰਤਾ ਵਿੱਚ ਆਵੇਗਾ, ਜਿਹਨੇ ਕਿਸੇ ਅੱਗੇ ਸਿਰ ਨਹੀਂ ਕਦੇ ਝੁਕਾਇਆ ਉਹਨੇ ਅਹੰ ਨਿਮਰਤਾ ਵਿੱਚ ਕੀ ਆਉਣਾ ਹੈ। ਪਰਿਪੂਰਨ ਪਰਮੇਸ਼ਰ ਦਾ ਜਾਪ, ਅਲਾਹੀ ਬਾਣੀ ਦਾ ਜਾਪ, ਕਲਗੀਧਰ ਦਾ ਤਾਰ ਸਤਿਗੁਰਾਂ ਨੇ ਮਹਾਨ ਦਾਤ ਬਖਸ਼ੀ। ਜਾਪ ਸਾਹਿਬ ਦਾ ਪਾਠ ਕਰਨ ਵਾਲਿਆਂ ਨੂੰ ਪਤਾ ਹੈ, ਜਾਪ ਸਾਹਿਬ ਦਾ ਜਿਹੜਾ ਦੂਜਾ ਛੰਦ ਹੈ, ਭਿਅੰਗ ਪ੍ਰਿਆਤ ਛੰਦ, ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਇਹਦੇ 27 ਪੌੜੀਆਂ ਨੇ। ਇੱਕ ਇੱਕ ਪੌੜੀ ਵਿੱਚ ਚਾਰ ਚਾਰ ਨਾਂ ਨੇ ਪਰਿਪੂਰਨ ਪਰਮੇਸ਼ਰ ਦੇ। 27 ਚੌਕਾ ਬੈਠੇ ਸਾਵ ਕਰਨ ਵਾਲੇ ਸਾਵ ਲਾ ਲੈਣ, 108 ਬਣ ਜਾਂਦੇ ਨਾਂ। ਕਲਗੀਧਰ ਪਾਤਸ਼ਾਹ ਨੇ ਉਚਾਰਿਆ ਸਿੱਖਾ, ਇੱਕੋ ਹੀ ਛੰਦ ਦਾ ਜੇ ਤੂੰ ਪਾਠ ਕਰੇ ਤੇ ਇੱਕ ਮਾਲਾ 108 ਮਣਕਿਆਂ ਦੀ। ਗਰੀਬ ਨਵਾਜ ਸਤਿਗੁਰਾਂ ਨੇ ਇੱਕ ਇੱਕ ਛੰਦ ਵਿੱਚ ਅਲੱਦਾ ਅਲੱਦਾ ਸਿਧਾਂਤ ਵੀ ਦਿੱਤਾ ਹੈ, ਜਿਸ ਨਾਲ ਕਲਗੀਧਰ ਦਾ ਤਾਰ ਸਤਿਗੁਰੂ ਫਰਮਾਉਂਦੇ ਨੇ। ਜਪਜੀ ਸਾਹਿਬ ਦੇ ਵਿੱਚ ਮੂਲ ਮੰਤਰ ਹੈ, ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਤੇ ਬੜੀ ਸਮਰੱਥਾ ਦੀ ਦਾਤ ਵਾਲਾ ਹੈ। सनातनी विद्वाना ने गायत्री मंत्र की बड़ी प्रसिद्धि मनी है। तो कलगीधर पातशाह फरमाते ने जाप साहिब गायत्री जां ओ मंत्र जेड़ा गुरु नानक पातशाह ने आदि बाणी विच रखे है। तो कलगीधर पातशाह ने जाप बाणी विच गोबिंदे मुकंदे उदारे अपारे हरियं करियं निरनामे अकामे इस सनातन गुरसिख पुरातन जितने गुरसिख सन इनू हरमाड़ी मंत्र भी किया करते सन। ये बड़िया बख्शिशां इस मंत्र का पाठ करी जाओ जा मूल मंत्र का पाठ करी जाओ गुरु क्या ने महान बख्शिश की। कलगीधर महाराज फरमाते ने जदों सिख 900 वार नमस्कार करेगा मन निम्रता विच आएगा ते क्रोध ते फतेह पाएगा। जाप साहिब का पाठ क्रोध की निवृत्ति करेगा। सवैया का पाठ मोह की निवृत्ति करेगा। चौथी साहिब का पाठ अहंकार की निवृत्ति करेगा। आनंद साहब का पाठ लोभ ते फतेह पा लेगा। धन कलगीधर दा तार सतगुरु जिन्हां ने गुरसिख नूं पंजां तों छुटकारा पाउण वास्ते पंज बाणी का नितनेम दिता है। ते गुरु क्यां उचारिया सिखा जो उस वाहिगुरु दे दरगाह विच तूं जाणा ना, क्योंकि हर सिख दे मन विच इच्छा हुंदी है जदों मैं शरीर छड के जावां पासा तेरा दर नसीब होवे। ते गुरु क्या उचारा सिखा हर रोज रह राह दा पाठ गुरु के दरबार विच आके सुनिया कर, सचखंड विच तेनों थां नसीब होवेगी। बाणी दा नितनेम पातशाह ने बख्शिए। आ भागा वाले हो जो हर रोज गुरु के दरबार विच आउंदे हो। भगतां ने भगती की लहर विच बहुत वड्डी सिख्या दित्ती है। भगत कबीर जी जां भगती की लहर जिन्हां समयां विच तुरी सनातनी समाज उस वक्त बड़े क्रोध विच भगतां दे जीवन नूं भगतां दी सिख्या नूं कई वार चैलेंज होए। दुनियादारी दे नाल बड़ा टकरा रहा भगतां दी भगती दी लहर विच। इसे करके ही गुरबाणी विच लिख दिता कि भगतां तां ससाहड़ियां जोड़ कदे ना आया, क्योंकि भगतां दी विचार लहर आईए उस भगती दी लहर दे श्रोमणी भगत भगत कबीर जी जिन्हां ने हर पक्ष तों हर पहलू तों समाज विच बुराइयां दा डर के खंडन कीता है। भगती की लहर विच करके श्रोमणी भगत भगत कबीर जी जिन्हां दी बाणी श्री गुरु ग्रंथ साहिब विच अनेकां रागां विच सैकड़े प्रकरणां विच आई है, कुछ पिछे सरवण भी कीता वेगा। आने वाले समय विच ऐस गौड़ी राग दे बाणी विच ही तुसी अनुभव कर लोगे कितनी वड्डी दलेरी वाले समाज सुधार भगत कबीर जी होए ने। उस भगत कबीर जी कल तो बाणी आरंभ है, अज भगत बाणी का दूजा शब्द भगत कबीर जी सानू प्यार नाल सिख्या दे रहे ने। मंजे कागर का नाल एक बार गज के आखो सतनाम श्री वाहिगुरु जी
गौड़ी कबीर जी। माधो जल की प्यास न जाए।
भगत कबीर जी मस्ती विच बैठे हुए ने, अंदरला आपा आप परमेश्वर के चरणों में जोड़िया होया है। एक मेक होए ने दर्शन करदिया करदिया रस आया, तो रस वाले अखरों में बाहर अखरों का जामा दे देता। कह उठे ने हे वाहगुरु, माधो का शब्द है, मा का अर्थ है माया, ते माया का पति कौन है? परमेश्वर है। धौ का अर्थ है पति। ए माया के पति परमेश्वर, माधो जल की प्यास ना जाए। पातशाह तेरे दर्शनों की प्यास मेरे मन चो हुण जांदी नहीं। चित कर गए आप बैठे रहो तो मैं दर्शन करदा रहा। चित नहीं करदा आप इधर उधर होवो, तुहाडे दर्शनों की मन विच बहुत वड्डी प्यास है। साचे नाम की लागे भूख, परमेश्वर दे नाम की भूख, उहदे दर्शनों की सिक बहुत वड्डी तांग है। पर तांग जिन्हां दे हिरदे विच प्रगट हो जाए उन्हां नूं पुछ के वेखो। जिस गुरु दे असी सिख हां, ओ गुरु जी बहुत प्यार नाल कह रहे ने, ऐ परिपूर्ण परमेश्वर मेरा मन लोचे गुरदर्शन पाए, बिलप करे चातर की न्याय, तिरखा ना उतरे सांप ना आवे, बिन दर्शन गुरदरबारे। तांग है, कितनी तड़प है, उस तड़प का संकेत ही भगत कबीर जी फरमाते हैं, माधो जल की प्यास ना जाए। हे परमेश्वर, तेरे दर्शनों की प्यास मेरे हिरदे तो जांदी ने, चित करदा दर्शन करदा ही रहा।
जल माहे अगन उठी अदकाए,
जल माहे अदक उठी अदकाए, मेरे हिरदे विच तेरे दर्शनों की अग जिस तरह अग भटकदी है, क्योंकि अग का मरकस सूरज है। जिस तरह गर्व का मरकस धरती है, कितनी गर्व तां चली जाए और फिर आपे ही थले डिगदी है। पानी का मरकस है समुंदर है, पानी किसे पासे तो आए, हड़ां दे रूप विच आए, नदियां दे रूप विच आए, उहदा झुकाव उसे पासे ही जाएगा जिस पासे समुंदर का विचार है। अग का मरकस सूरज है, अग जदों बढ़ेगी उहदी लैड़ता नूं जाएगी, पानी जदों रुड़ेगा कभी तां उच्चे पासे नहीं जाएगा, नीवे पासे जाएगा, समुंदर उहदा मरकस है। गर्व जिहड़ी है कितनी आकाश वल नूं उच्ची चले जाए, उहदी कशिश है, उहदा सुभाव मरकस भाव के केंद्र धरती है, वह धरती वल नूं आवेगी। तो भगत कबीर जी फरमाते ने, तशबीह दित्ती है अग नाल, जिस तरह अग भटकदी है जा अग ते लखां मन लकड़ां पह दई, वह हथों वध बहुत ही वधदी है। इसे तरह पातशाह तेरे दर्शनों की सिक मेरे मन में एवं तड़प रही है जिस तरह अग है। रहा दसराम जो क्यों कर दो है,
जल का मीन
परिपूर्ण परमेश्वर मेरे मन में इना प्यार हो, तू जल का समुंदर बन जाए तो मैं तेरे विच मच्छी का रूप होव, प्यार इना हो, तू समुंदर होवे ਤੇ ਮੈਂ ਉਸ ਸਮੁੰਦਰ ਵਿੱਚ ਰਹਿਣ ਵਾਲਾ ਪਿਆਰ ਤੇ ਮੱਛੀ ਦਾ ਨਾ ਪਾਤਸ਼ਾਹ ਮੇਰਾ ਜੀਵਨ ਇੱਕ ਮੱਛੀ ਦਾ ਰੂਪ ਹੋ ਗਿਆ ਏ।
ਜਲ ਮੈਂ ਰਹਾਂ ਜਲੇ ਬਿਨ ਖੀਨ,
ਜਲ ਮੈਂ ਰਹਾਂ, ਮੱਛੀ ਦਾ ਸੁਭਾਅ ਜੜ ਵਿੱਚ ਰਹਿੰਦੀ ਹੈ, ਜਲ ਤੋਂ ਬਾਹਰ ਕਰ ਲਈਏ ਉਹ ਖਤਮ ਹੋ ਜਾਂਦੀ ਹੈ। ਮੀਨ ਪਗਰ ਫਾਂਕੀ ਵਾਰ ਕਾਂਟਿਓ ਰਾਮ ਕੀ ਓ ਬਹਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਊ ਨਾ ਬਿਸਲਿਓ ਪਾਣੀ। ਹੇ ਪਰਿਪੂਰਨ ਪਰਮੇਸ਼ਰ, ਜਿਸ ਤਰ੍ਹਾਂ ਮੱਛੀ ਪਾਣੀ ਦਾ ਜੀਵਨ, ਮੱਛੀ ਦਾ ਜੀਵਨ ਪਾਣੀ ਹੈ, ਬਾਹਰ ਖਤਮ ਹੈ, ਮੇਰਾ ਜੀਵਨ ਨਹੀਂ ਤੁਹਾਡੇ ਦਰਸ਼ਨ ਨੇ, ਦਰਸ਼ਨਾਂ ਤੋਂ ਵਾਂਗਾ ਮੇਰਾ ਜੀਵਨ ਜੀਵਨ ਨਹੀਂ ਜੀਵਨ ਖਤਮ ਹੈ। ਪਰਿਪੂਰਨ ਪਰਮੇਸ਼ਰ ਹੈ ਬੇਨਤੀ ਹੈ, ਤੂੰ ਪਿੰਜਰ ਹੈ, ਤੂੰ ਪਿੰਜਰਾ ਰੋ ਭਾਵੇਂ ਤੇ ਮੇਰਾ ਸਰੀਰ ਮੇਰੀ ਆਤਮਾ ਤੋਤੇ ਦਾ ਰੂਪ ਹੋਵੇ। ਜਿਸ ਤਰ੍ਹਾਂ ਪਿੰਜਰੇ ਵਿੱਚ ਤੋਤਾ ਹੁੰਦਾ ਹੈ, ਹੇ ਪਰਿਪੂਰਨ ਪਰਮੇਸ਼ਰ ਮੈਂ ਤੇਰੇ ਨਿਯਮ ਵਿੱਚ ਤੇਰੇ ਅਸੂਲ ਵਿੱਚ ਤੇਰੀ ਆਗਿਆ ਦੇ ਪਿੰਜਰੇ ਵਿੱਚ ਹੇ ਪਰਿਪੂਰਨ ਮੈਂ ਇੱਕ ਤੋਤੇ ਦੀ ਤਰ੍ਹਾਂ ਉਸ ਪਿੰਜਰੇ ਵਿੱਚ ਵਸਾਂ।
ਜਮਜਾਰ ਕਹਾਂ ਕਰੇ ਹੋਰ,
ਜਿਸ ਤਰ੍ਹਾਂ ਪਿੰਜਰੇ ਵਿੱਚ ਤੋਤਾ ਹੋਵੇ ਤੇ ਬਿੱਲਾ ਭਾਵੇਂ ਪਿੰਜਰੇ ਦੇ ਕਿਬਲੇ ਦੇ ਕਿਤਨੇ ਯਤਨ ਕਰੇ ਉਸ ਤੋਤੇ ਨੂੰ ਖਾਣ ਦੇ, ਪਰ ਪਿੰਜਰੇ ਵਿੱਚ ਤੋਤਾ ਬਚ ਜਾਏਗਾ, ਖਾਧਾ ਨਹੀਂ ਜਾਏਗਾ ਬਿੱਲੇ ਤੋਂ। ਇਸੇ ਤਰ੍ਹਾਂ ਭਗਤ ਕਬੀਰ ਦੀ ਇਹ ਦ੍ਰਿਸ਼ਟਾਂਤ ਦੇ ਕੇ ਕਹਿ ਰਹੇ ਨੇ, ਹੇ ਪਰਿਪੂਰਨ ਪਰਮੇਸ਼ਰ ਤੇਰਾ ਨਿਯਮ, ਤੇਰਾ ਸੋਲ, ਤੇਰੀ ਓਟ, ਤੇਰਾ ਆਸਰਾ ਇੱਕ ਪਿੰਜਰਾ ਹੋਵੇ, ਮੇਰੀ ਆਤਮਾ ਤੋਤਾ ਹੋਵੇ ਤੇ ਜਮ ਧਰਮ ਰਾਜਾ ਦਾ ਭੇਜਿਆ ਜਮਦੂਤ ਮੈਨੂੰ ਉਹ ਮਾਰ ਨਹੀਂ ਸਕੇਗਾ, ਮੈਨੂੰ ਉਹ ਲਗਾ ਨਹੀਂ ਸਕੇਗਾ, ਕਿਉਂਕਿ ਮੈਨੂੰ ਤੇਰੀ ਸ਼ਰਨ ਨਸੀਬ ਹੈ। ਜਿੱਥੇ ਤੇਰੀ ਸ਼ਰਨ ਨਸੀਬ ਹੋ ਜਾਏ ਦੂਰ ਰਹੀ ਉਹ ਜਮ ਤੇ ਬਾਟ, ਉਹ ਜਮਾਂ ਦੀ ਬਾਟ ਬਹੁਤ ਦੂਰ ਰਹਿ ਜਾਂਦੀ ਹੈ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਅਮੀਤ, ਨਾ ਹਾਂ ਨਾ ਤੂੰ ਨਾ ਛੁੱਟੇ ਨਿਗ ਨਾ ਜਾਈਏ ਦੂਰ। ਧਰਮ ਰਾਜਾ ਦੀ ਪ੍ਰਾਰਥਨਾ ਹੈ, ਹਦਾਇਤ ਹੈ ਆਪਣੇ ਜਮਦੂਤਾਂ ਨੂੰ, ਇਸਰਾਇਲ, ਮੇਕਾਇਲ, ਇਸਮਾਇਲ, ਜ਼ਬਰਾਇਲ, ਇਹਨਾਂ ਨੂੰ ਹਦਾਇਤ ਹੈ ਕਿ ਜੇ ਕਿਤੇ ਜਿਸ ਥਾਂ ਤੇ ਗੁਰੂ ਨਾਨਕ ਦੀ ਬੰਦਗੀ ਹੁੰਦੀ ਹੋਵੇ ਉਸ ਥਾਂ ਤੇ ਤੁਸੀਂ ਚਲੇ ਗਏ। ਤੁਹਾਨੂੰ ਪਤਾ ਗੁਰੂ ਨਾਨਕ ਦਾ ਰਾਜ ਹੈ, ਉਹ ਕੋਲ ਬ੍ਰਹਮੰਡਾਂ ਦਾ ਮਾਲਕ ਹੈ। ਫਿਰ ਗੁਰੂ ਦੀ ਵਿਚਾਰਧਾਰਾ ਦੀ ਉਲੰਘਣਾ ਤੁਸੀਂ ਕਰ ਲਈ, ਨਾ ਮੈਂ, ਨਾ ਤੁਸੀਂ ਤੇ ਨਾ ਇਹ ਜੰਤਰੇ ਕਦੇ ਨਹੀਂ ਛੁੱਟੇਗੀ, ਖਤਮ ਹੋ ਜਾਏਗੀ। ਤੋ ਭਗਤ ਕਬੀਰ ਜੀ ਸਿਧਾਂਤ ਦੇ ਰਹੇ ਨੇ, ਪਰਿਪੂਰਨ ਪਰਮੇਸ਼ਰ ਹੈ ਜਦੋਂ ਤੇਰੇ ਨਿਯਮ ਵਿੱਚ ਮੈਂ ਰਹਾਂ ਤੇ ਮੌਤ ਬਿੱਲਾ ਜਮ ਜਿਹੜਾ ਹੈ ਉਹ ਕਦੇ ਨਹੀਂ ਲੱਗੇਗਾ, ਕਿਉਂਕਿ ਭਗਤਾਂ ਦੇ ਕੋਲ ਜਮ ਦੋਤ ਨਹੀਂ ਆਉਂਦਾ, ਉਹ ਤੇ ਪਰਮੇਸ਼ਰ ਦੀ ਰਜ਼ਾ ਵਿੱਚ ਨੇ, ਉਹ ਤੇ ਵਾਹਿਗੁਰੂ ਦੇ ਹੁਕਮ ਵਿੱਚ ਜਾਂਦੇ ਨੇ, ਮੌਤ ਨਾਲ ਨਹੀਂ ਲੈ ਜਾਂਦੇ।
ਤੂੰ ਤਰਵਰ ਹੋਂ ਪੰਖੀ ਆਹੇ,
ਹੇ ਪਰਿਪੂਰਨ ਪਰਮੇਸ਼ਰ ਤੂੰ ਤਰਵਰ, ਤੂੰ ਬ੍ਰਿਸ਼ ਦੀ ਤਰ੍ਹਾਂ ਹੋਵੇਂ ਤੇ ਬ੍ਰਿਸ਼ ਦੇ ਉੱਤੇ ਪੰਖੀ ਕੇਲਾਂ ਕਰਦੇ ਨੇ, ਆਨੇ ਪਾ ਕੇ ਆਨੰਦ ਵਿੱਚ ਰਹਿੰਦੇ ਨੇ। ਪਾਸ਼ਾ ਤੂੰ ਬ੍ਰਿਸ਼ ਹੋਵੇ ਤੇ ਬ੍ਰਿਸ਼ ਦੇ ਫਲ ਵਾਲਾ ਹੋਵੇਂ, ਮੈਂ ਤੇਰੇ ਫਲ ਵਾਲੇ ਬ੍ਰਿਸ਼ ਤੇ, ਤੂੰ ਹੈ ਪਰਿਪੂਰਨ ਪਰਮੇਸ਼ਰ ਫਲ ਵਾਲਾ, ਉਹ ਬ੍ਰਿਸ਼ ਫਲ ਵਾਲਾ ਜਿਸ ਬ੍ਰਿਸ਼ ਤੇ ਦੁਨੀਆਂ ਭਰ ਦੇ ਫਲ ਨੇ ਤੇਰੇ ਦਰਬਾਰ ਵਿੱਚ। ਹੇ ਵਾਹਿਗੁਰੂ, ਇਹ उस परमेश्वर के दर के कई रूपां विच दृष्टांत दे के भगत कबीर जी अपने प्रेम का प्रगटाव कर रहे हैं। मैं पंछी के रूप विच उन्हां फलां नूं उन्हां केलां नूं करन वास्ते आनंद लवां।
मंद भागी तेरो दर्शन नाहे,
नाल थोड़ा जिहा दुख प्रगट कीता है। ऐ परिपूर्ण परमेश्वर मैं किड्डा वड्डा मंद भागी माड़े भागां वाला होवांगा जदों के तू मैनू इस जन्म विच दर्शन ना देगा। जन्म मनुखा हो गया, परमेश्वर ने लास्ट वन ए मनुखा जन्म दिता। इस मनुखा जन्म च ही भई परागत मान सदे हो रही है, गोबिंद मिलण की है तेरे बरी है। सिद्धांत प्रगट करते हुए कह रहे ने अपने ते कि पातशाह मैं किड्डा मंदभागा होवांगा, मनुखा जन्म विच तेरे दर्शना तो बिना मैं परलोक नूं चलिया जावां। तू मेहर कर पातशाह, अब की बार बख्श बंदे को बहर न पवजर फेरा। बहुत जन्म बिछड़े थे माधो, ए जन्म तुम्हारे लेखे, ए जन्म तेरे लेखे है। बहुत जन्म बतीत हो गए ने, मंद भागी तेरे दर्शन ना है। पाछा इस मनुखा जन्म तेरे दर्शन ना होने ते मेरे वर्गा होर मंद भागी कौन होवेगा।
तू सतगुर तन चेला,
परिपूर्ण परमेश्वर तू सतगुरु है ते मैं तुहाडा नवीन नवा बनिया चेला है। जिस तरह गुरु नवे चेले नाल प्यार करदा भी है, हुणे अजे बनिया पातशाह मैं तेरा नवा बनिया होया चेला हां। मेरे तो पहला करोड़ां दी गिनती भगत, करोड़ां दी गिनती सिमरन करन वाले तेरे दरबार दे चेले ने। हे वाहिगुरु परमेश्वर तू सतगुरु हां नौ तन चेला, मैं तेरा नवा बनिया ऐसे जन्म विच बनिया होया ही मैं तेरा चेला हां।
कहे कबीर मेल अंत की बेला,
ऐ परिपूर्ण परमेश्वर कृपा कर मेरे ऐस शरीर दे अंत तक, ए अंत दा वेला है, ए अखीरला जन्म है। कृपा करो पातशाह मैनू इस जन्म विच मेला हो जाए। जिन्हां ने इस जीवन विच बाजी जित ली उन्हां दी आत्मा बहुत खुशी हो जाती।